सतनाम श्री वाहिगुरु। एक ओंकार सतनाम कर्ता पुरुष निर्भव निर्वैर अकाल मूरत अजूनी साहिबं गुर प्रसाद जब आद सच जोगाद सच है भी सच नानक होसी भी सच वाणी गुरु गुरु है वाणी बिच वाणी अमृत सारे गुरबाणी कह सेवक जन माने परतख गुरु नस्तारे जीड़ा यगन बराबर तपै पीतर वगै काती प्रणवत नानक हुकम पछाणै सुख होवै दिन राती जेता समुंद सागर नीर भरिया तेते अवगुण हमारे दया करो किज मेरे पाव हो डुबदे पत्थर तारे सुख डल गुर सेविया अहनस सहज सुभाए दर्शन परसिया गुरु कै जन्म मरन दुख जाए।
गौड़ी महला पंजवा थाती पाई हर को नाम विचर संसार पूर्ण सब काम वड़ भागी हर कीर्तन गाइए पार ब्रह्म तू देता पाइए थाती पाई हर को नाम विचर संसार पूर्ण सब काम।
परम सत्कार योग जुग जुग टल दीन दुनी दे राखे पतत पावन गरीब नवाज दीना बंधु भगत वचल कट कट के अंतर की जानत भले बुरे की पीर पछाण दे मालक और श्री गुरु नानक देव महाराज सच्चे पातशाह जी दा साक्षात ग्यारवां स्वरूप अकाली जोत जोत वहां जुगत साए संकाया फिर बुलटी है जोत भी वही है जुगत भी वही है जो धरती दी पकार सुन के सुनी पकार दा तार प्रभ गुरु नानक जग माहे पठाया आद निरंजन है गुरु नानक धार की मूर्त है जग आयो और गुरबाणी का पावन वचन है तत् निरंजन जोत सबाई सोहंग भेद न कोई जियो सो ऐसे सतगुरु ऐसे गुर को बल बल जाइए आप मुक्त मोहे तारे सतगुरां दी पावन हजूरी दे विच जितने भी आपां समूह माई पाई सुशोभित हां गुरु प्यारियो श्री गुरु ग्रंथ साहिब महाराज सच्चे पातशाह जी दी जितनी उस्तत कर लिए जितने मर्जी विशेषण ला लिए अखर खत्म हो जाएंगे पर गुरु साहिब जी दी जड़ी उस्तत है ये खत्म नहीं हो सकती क्योंकि अखरां दी कोई हद है विशेषण जिन्ने मर्जी ला लिए एक बंदे दी सिफत करनी होवे ता कुछ मिनटां दे विच और कुछ अखरां दे विच उहदी सिफत खत्म हो जाती है उहदी सुभा दी कर लो उहदे कर्म दी कर लो पर गुरु साहिब एक ऐसे महान संसार दे प्रतिपालक हन कि गुरु दी सिफत जड़ी है जितनी करांगे उतनी थोड़ी है और विद्वानां दा ये भी कथन है कि जितनी जितनी कोई सिफत करदा जाएगा गुरु दी बख्शिश हुंदी जाएगी वो सिफत जड़ी है वो सुभाव जड़ा है वो ही धारण कर लेगी उस मनुख दा और वो ही यह दैवी संपर्दा दे जड़े गुण हन उस जीव दे विच प्रगट होण लग जाणगे। सो आओ सब तो पहला श्री गुरु गोबिंद सिंह साहिब महाराज सच्चे पातशाह जी दा जो पावन हुक्म है आगे आवत सिंह जो पावे वाहिगुरु की फतेह गजावे आखो जी वाहिगुरु जी का खालसा वाहिगुरु जी की फतेह। ਧੰਤਾ ਦੇ ਯੋਗ ਹੋ ਜੋ ਇਤਨੇ ਸਮੇਂ ਜਿਹੜਾ ਹੈ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਵਿਰਾਜਮਾਨ ਹੋ ਕੇ ਜੋ ਗੁਰੂ ਸਾਹਿਬ ਜੀ ਦਾ ਪਾਵਨ ਵਚਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਹੀ ਗੁਰੂ ਹੈ ਪਰ ਗੁਰੂ ਹੀ ਬਾਣੀ ਹੈ ਕੈਸੀ ਖੇਡ ਸੰਸਾਰ ਤੇ ਸਤਿਗੁਰੂ ਨੇ ਰਚਨਾ ਕੀਤੀ ਹੈ ਕੈਸਾ ਪੱਖ ਸੰਸਾਰ ਦੇ ਸਾਹਮਣੇ ਪ੍ਰਗਟ ਕਰਨਾ ਕੀਤਾ ਕਿ ਗੁਰੂ ਤੋਂ ਬਿਨਾਂ ਬਾਣੀ ਨਹੀਂ ਹੋ ਸਕਦੀ ਔਰ ਬਾਣੀ ਤੋਂ ਬਿਨਾਂ ਗੁਰੂ ਨਹੀਂ ਹੋ ਸਕਦਾ ਔਰ ਜੇ ਕੋਈ ਬਾਣੀ ਤੋਂ ਬਿਨਾਂ ਕਿਸੇ ਨੇ ਗੁਰੂ ਬਣਨ ਦਾ ਯਤਨ ਕੀਤਾ ਤਾਂ ਉਹ ਆਦਿ ਕਾਲ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਉਹਦੇ ਯਤਨ ਜਿਹੜੇ ਹਨ ਉਹ ਫੇਲ ਹੋ ਗਏ ਔਰ ਜੇ ਕਿਸੇ ਨੇ ਗੁਰੂ ਬਣ ਕੇ ਬਾਣੀ ਉਚਾਰਨ ਦਾ ਯਤਨ ਕੀਤਾ ਤਾਂ ਜਿਹੜੀ ਉਹ ਬਾਣੀ ਹੈ ਉਹ ਨੀ ਸੰਸਾਰ ਦੇ ਵਿੱਚ ਪ੍ਰਵਾਨਿਕ ਹੋਈ ਸਤਿਗੁਰ ਕੀ ਰੀਸਾ ਹੋਰ ਕੱਚ ਵਿੱਚ ਬੋਲਦੇ ਸਤਿਗੁਰੂ ਦਾ ਸ਼ਬਦ ਹੈ ਮਿਹਰਬਾਨ ਵਰਗਿਆਂ ਨੇ ਇਹ ਯਤਨ ਕੀਤੇ ਪਰ ਇਹ ਯਤਨ ਫੇਲ ਹੋ ਗਏ ਇਸ ਕਰਕੇ ਬਾਣੀ ਤੇ ਗੁਰੂ ਦਾ ਉਹ ਸੰਬੰਧ ਹੈ ਜਿਵੇਂ ਇੱਕ ਬੇੜੀ ਅਤੇ ਮਲਾਹ ਦਾ ਸੰਬੰਧ ਹੋਵੇ ਭਾਵੇਂ ਬੇੜੀ ਸੋਨੇ ਦੀ ਬਣੀ ਵੀ ਹੋਵੇ ਜੇ ਉਸ ਬੇੜੀ ਨੂੰ ਚਲਾਉਣ ਵਾਲਾ ਮਲਾਹ ਨਹੀਂ ਤਾਂ ਉਹ ਬੇੜੀ ਕਿਸੇ ਅਰਥ ਨਹੀਂ ਹੈ ਭਾਰ ਨਹੀਂ ਲਾ ਸਕਦੀ ਔਰ ਜੇ ਮਲਾਹ ਹੋਵੇ ਬੇੜੀ ਨਾ ਹੋਵੇ ਤਾਂ ਮਲਾਹ ਵੀ ਭਾਰ ਨਹੀਂ ਲਾ ਸਕਦਾ ਮਲਾਹ ਅਤੇ ਬੇੜੀ ਦਾ ਪਰਸਪਰ ਮੇਲ ਹੈ ਇਸ ਕਰਕੇ ਇਹ ਸੰਸਾਰ ਨੂੰ ਸਤਿਗੁਰੂ ਨੇ ਸਿਧਾਂਤ ਦਿੱਤਾ ਹੈ ਕਿ ਬਾਣੀ ਅਤੇ ਗੁਰੂ ਦਾ ਮੇਲ ਹੈ ਤੇ ਇਹ ਦੋਵੇਂ ਸੁਮੇਲ ਜਗਤ ਦੇ ਤਾਰਨਹਾਰੇ ਗਾਵ ਹੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸਬਦ ਸਰੇ ਗਾਵ ਹੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵ ਹੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਇਸ ਕਰਕੇ ਗੁਰੂ ਸਾਹਿਬ ਜੀ ਨੇ ਅੰਮ੍ਰਿਤਮਈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਔਰ ਨਾਲ ਹੀ ਕਹਿ ਦਿੱਤਾ ਵਿੱਚ ਬਾਣੀ ਅੰਮ੍ਰਿਤ ਸਾਰੇ ਜਿਹੜਾ ਅੰਮ੍ਰਿਤ ਸ਼ਬਦ ਹੈ ਇਹਦਾ ਅਰਥ ਹੈ ਵਿਆਕਰਨ ਦੇ ਵਿੱਚ ਕੁਝ ਅਕਸ਼ਰ ਐਸੇ ਨੇ ਜਦੋਂ ਉਹ ਪਦਾਂ ਦੇ ਅੱਗੇ ਲੱਗ ਜਾਣ ਉਹਨਾਂ ਦੇ ਅਰਥਾਂ ਨੂੰ ਪਲਟਾ ਦੇ ਦਿੰਦੇ ਨੇ ਜਿਵੇਂ ਆੜਾ ਅੱਖਰ ਹੈ ਇਹ ਵਿਆਕਰਨ ਦੇ ਵਿੱਚ ਇਹ ਨੰਨੇ ਦਾ ਵਾਚਕ ਹੈ ਜਦੋਂ ਇਹ ਕਿਸੇ ਪਦ ਦੇ ਅੱਗੇ ਲੱਗ ਜਾਵੇ ਤਾਂ ਅਰਥ ਜਿਹੜਾ ਹੈ ਉਹ ਨਾ ਵੱਖੀ ਹੋ ਜਾਂਦਾ ਹੈ ਔਰ ਜਿਵੇਂ ਕੱਕਾ ਅੱਖਰ ਹੈ ਜਦੋਂ ਇਹ ਕਿਸੇ ਦੇ ਅੱਗੇ ਲੱਗ ਜਾਵੇ ਇਹ ਨਿਖੇਧੀ ਵਾਚਕ ਸ਼ਬਦ ਹੈ ਜਿਵੇਂ ਇੱਕ ਅਰਥ ਹੈ ਪੁਰਖ ਹੈ ਪੁਰਖ ਦਾ ਅਰਥ ਹੈ ਬੰਦਾ ਆਦਮੀ ਪਰ ਜੇ ਕੱਕਾ ਲਾ ਦਈਏ ਤਾਂ ਕਪੁਰਖ ਬਣ ਜਾਏਗਾ ਅਰਥ ਪਲਟ ਗਿਆ ਭਾਵ ਪੁਰਸ਼ ਦਾ ਹੈ ਪਰ ਖੁੱਡ ਹੈ ਜੇ ਆੜੇ ਨੂੰ ਮ੍ਰਿਤ ਨਾਲੋਂ ਅਲੱਗ ਕਰ ਦਈਏ ਤਾਂ ਮ੍ਰਿਤ ਦਾ ਜਿਹੜਾ ਅਰਥ ਹੈ ਉਹ ਹੈ ਮਰਨਾ ਜਦੋਂ ਆੜਾ ਲੱਗ ਗਿਆ ਆਜਮਾ ਮ੍ਰਿਤ ਭਾਵ ਉਹ ਸ਼ਕਤੀ ਜਿਹੜੀ ਮਰਨ ਤੋਂ ਰਹਿਤ ਕਰਨ ਵਾਲੀ ਹੈ ਮਰਨ ਤੋਂ ਭਾਵ ਦੇਖੋ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਪਰ ਇਹ ਇੱਥੇ ਬਾਤ ਨਹੀਂ ਰੁਕਦੀ ਇਹ ਤਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਤ ਕਰੰਗਾ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਦੇ ਵਿੱਚ ਉਹ ਸ਼ਕਤੀ ਹੈ ਜਿਹੜੀ ਜੰਮਣ ਔਰ ਮਰਨ ਤੋਂ ਰਹਿਤ ਕਰਨ ਵਾਲੀ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਸਿੱਖਾਂ ਪੁੱਛਿਆ ਸਤਿਗੁਰੂ ਜੀ ਫਿਰ ਉਹਦਾ ਉਹ ਸ਼ਕਤੀ ਸਿੱਖਾਂ ਨੂੰ ਕਿਵੇਂ ਪ੍ਰਾਪਤ ਹੋਏਗੀ ਗੁਰਬਾਣੀ ਕਹਿ ਜੋ ਗੁਰਬਾਣੀ ਕਹਿ ਰਹੀ ਹੈ ਸੇਵਕ ਜਨ ਮੰਨੈ ਸਿੱਖ ਜਿਹੜੇ ਨੇ ਉਹਨੂੰ ਮੰਨਣਾ ਕਰਨ ਪ੍ਰਤੱਖ ਗੁਰੂ ਨਿਸਥਾਰੇ ਆਪਣੇ ਆਪ ਪ੍ਰਤੱਖ ਰੂਪ ਦੇ ਵਿੱਚ ਇਹ ਪਤਾ ਚੱਲ ਜਾਏਗਾ ਪਰ ਸਾਡੀ ਹਾਲਤ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਸਾਨੂੰ ਪਤਾ ਕਿਉਂ ਨਹੀਂ ਲੱਗਦਾ ਅਸੀਂ ਸੁਣ ਤਾਂ ਲਿਆ ਪਰ ਮੰਨਿਆ ਨਹੀਂ ਹੈ ਗੁਰੂ ਸਾਹਿਬ ਨੇ ਸਪਸ਼ਟ ਕਿਹਾ ਕਿ ਸਰਵਣ ਤੋਂ ਬਾਅਦ ਮੰਨਣ ਮੰਨਣ ਤੋਂ ਬਾਅਦ ਨਿਧਿਆਸਨ ਚਾਰ ਪੌੜੀਆਂ ਸੁਣਨ ਦੀਆਂ ਉਚਾਰਨ ਕੀਤੀਆਂ ਚਾਰ ਮੰਨਣ ਦੀਆਂ ਕੀਤੀਆਂ ਔਰ ਮੰਨਣ ਤੇ ਵੀ ਬਾਤ ਨਹੀਂ ਖਲੋਈ ਉਸ ਤੇ ਅੱਗੇ ਪਰਪੱਕਤਾ ਦੀਆਂ ਅੱਗੇ ਪੌੜੀਆਂ ਉਚਾਰਨ ਕੀਤੀਆਂ ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਗੁਰਸਿੱਖੋ ਜੋ ਆਪਾਂ ਨੂੰ ਜੀਵਨ ਬਖਸ਼ਿਆ ਹੈ ਇਹ ਨਿਆਰੇਪਣ ਦਾ ਜੀਵਨ ਬਖਸ਼ਿਆ ਹੈ ਕਿਉਂਕਿ ਅਕਾਲ ਪੁਰਖ ਆਪ ਨਿਆਰਾ ਹੈ ਉਹ ਸੰਸਾਰ ਦੇ ਵਿੱਚ ਵਰਤ ਕੇ ਵੀ ਸੰਸਾਰ ਤੋਂ ਪਰੇ ਹੈ ਔਰ ਉਹ ਪਰੇ ਹੋ ਕੇ ਵੀ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਇਹ ਜੀਵਨ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਕਲਗੀਧਰ ਪਾਤਸ਼ਾਹ ਨੇ ਜਿਤਨੇ ਵੀ ਹੁਕਮ ਕੀਤੇ ਨੇ, ਸਤਿਗੁਰੂ ਵਰਗਾ ਇਸ ਦੁਨੀਆਂ ਤੇ ਸੂਰਮਾ ਕੋਈ ਨਹੀਂ ਹੋ ਸਕਦਾ, ਸਤਿਗੁਰੂ ਵਰਗਾ ਇਸ ਦੁਨੀਆਂ ਤੇ ਕੋਈ ਦਾਨੀ ਨਹੀਂ ਹੋ ਸਕਦਾ ਜਿਹਨੇ ਪੁੱਤਰਾਂ ਦਾ ਦਾਨ ਸੰਸਾਰ ਨੂੰ ਦੇ ਦਿੱਤਾ। ਪਰ ਜੇ ਗੌਰ ਨਾਲ ਵੇਖੀਏ, ਗੁਰੂ ਵਰਗਾ ਕੋਈ ਵਿਦਵਾਨ ਕਵੀ ਨਹੀਂ ਹੋ ਸਕਦਾ, ਪਰ ਸਤਿਗੁਰੂ ਵਰਗਾ ਕੋਈ ਦੂਰ ਅੰਦੇਸ਼ੀ ਵਾਲਾ ਵਿਗਿਆਨੀ ਵੀ ਨਹੀਂ ਹੋ ਸਕਦਾ। ਜਿਹੜੀਆਂ ਗੱਲਾਂ ਤੋਂ ਗੁਰੂ ਸਾਹਿਬ 300 ਸਾਲ ਪਹਿਲਾਂ ਰੋਕ ਗਏ, ਅੱਜ ਦੁਨੀਆਂ ਦੀਆਂ ਸਰਕਾਰਾਂ ਅੱਜ ਜਾਗੀਆਂ ਨੇ। ਜੇ ਅੱਜ ਤੰਬਾਕੂ ਨੂੰ ਮਾੜਾ ਕਿਹਾ ਜਾਂਦਾ ਹੈ, ਤੇ ਜੋ ਗੁਰੂ ਸਾਹਿਬ ਜੀ ਨੇ ਜਤੀਪਣ ਦਾ ਜਤ ਸਤ ਦਾ ਧਰਮ ਦਿੱਤਾ, ਅੱਜ ਉਹਦੇ ਪ੍ਰਥਾਏ ਸਰਕਾਰਾਂ ਇਸ਼ਤਿਹਾਰ ਛਾਪ ਛਾਪ ਕੇ ਪ੍ਰਚਾਰ ਹੋ ਰਿਹਾ ਹੈ। ਪਰ ਜੇ ਕਦੇ ਗੌਰ ਨਾਲ ਵੇਖੀਏ ਕਿ ਗੁਰੂ ਸਾਹਿਬ ਨੇ ਜਿਹੜੀ ਫਤਿਹ ਬਖਸ਼ਿਸ਼ ਕੀਤੀ ਹੈ, ਇਸ ਫਤਿਹ ਦੇ ਵਿੱਚ ਹੀ ਬਹੁਤ ਨਿਆਰਾਪਣ ਦਿੱਤਾ ਹੈ। ਜਦੋਂ ਸੰਸਾਰ ਦੇ ਪੁਰਸ਼ ਮਿਲਦੇ ਨੇ, ਬਹੁਤ ਤਾਕ ਹੈ ਕਿ ਜਦੋਂ ਆਪਸ ਵਿੱਚ ਮਿਲਦੇ ਨੇ ਉਹ ਹੱਥ ਮਿਲਾਉਂਦੇ ਨੇ। ਉਹਦਾ ਅਰਥ ਹੈ ਕਿ ਜਦੋਂ ਉਹ ਆਪਸ ਵਿੱਚ ਮਿਲਦੇ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ। ਤੇ ਗੁਰੂ ਨੇ ਸਾਨੂੰ ਇਹ ਹੁਕਮ ਕੀਤਾ ਹੈ ਕਿ ਤੁਸੀਂ ਹੱਥ ਜੋੜ ਕੇ ਫਤਿਹ ਮਿਲਾਉਣੀ ਹੈ, ਹੱਥ ਨਹੀਂ ਮਿਲਾਉਣਾ। ਹੁਣ ਖਿਆਲ ਕਰੋ ਕਿ ਜਿਹੜੇ ਹੱਥ ਮਿਲਾਉਣ ਵਾਲੇ ਨੇ, ਗਾਹੇ ਗਾਹੇ ਆਪਾਂ ਨੂੰ ਵੀ ਇਹ ਕਿਰਿਆ ਕਰਨੀ ਪੈਂਦੀ ਹੈ। ਜਦੋਂ ਹੱਥ ਮਿਲਦਾ ਤਾਂ ਉਹ ਬੜਾ ਇੱਕ ਆਨੰਦਦਾਇਕ ਸਮਾਂ ਹੁੰਦਾ, ਕਿਉਂਕਿ ਵਿਛੜੇ ਹੋਏ ਨਾਲ ਮੇਲ ਹੁੰਦਾ। ਪਰ ਜੇ ਉਹ ਹੱਥ 5-4 ਮਿੰਟ ਹੱਥ ਦੇ ਵਿੱਚ ਰਹਿ ਜਾਵੇ, ਉਹ ਜਿਹੜਾ ਅੰਮ੍ਰਿਤ ਦਾ ਰੂਪ ਸੀਗਾ ਉਹ ਹੌਲੀ ਹੌਲੀ ਜ਼ਹਿਰ ਬਣਨ ਲੱਗ ਜੂਗਾ, ਚੰਗਾ ਨਹੀਂ ਲੱਗੂਗਾ। ਵਿਦਵਾਨ ਕਹਿੰਦੇ ਨੇ ਜੇ ਉਹੀ ਹੱਥ 5-7-10 ਮਿੰਟ ਲਾਇਆ ਰਹਿ ਜਾਵੇ, ਅੱਧਾ ਘੰਟਾ ਰਹਿ ਜਾਵੇ ਹੱਥ ਵਿੱਚ, ਹਿਸਾਬ ਲਾਓ ਫਿਰ ਕੀ ਦਸ਼ਾ ਹੋਊਗੀ ਸਰੀਰ ਦੀ, ਮਨ ਦੀ ਕੀ ਦਸ਼ਾ ਹੋਊਗੀ। ਕਲਗੀਧਰ ਨੇ ਫਤਿਹ ਬਖਸ਼ੀ ਹੈ, ਹੱਥ ਜੋੜ ਕੇ ਫਤਿਹ ਬੁਲਾਉਣੀ ਹੈ। ਜੇ ਬੰਦਾ ਫਤਿਹ ਬੁਲਾ ਕੇ ਵੀ ਹੱਥ ਜੋੜ ਕੇ ਖੜਿਆ ਰਹੇ ਤੇ ਉਹਦੇ ਜੀਵਨ ਤੋਂ ਪ੍ਰਭਾਵ ਪੈਂਦਾ ਰਹੇਗਾ। ਹੱਥ ਜੋੜਨ ਦੇ ਵਿੱਚ ਕੋਈ ਤਕਲੀਫ਼ ਨਹੀਂ ਹੋਏਗੀ, ਚਾਹੇ 1 ਘੰਟਾ ਹੱਥ ਜੋੜ ਕੇ ਖੜਾ ਰਹੇ। ਇਹ ਗੁਰੂ ਨੇ ਇੱਕ ਉਪਦੇਸ਼ ਦਿੱਤਾ ਕਿ ਜੇ ਤਾਂ ਸੰਸਾਰ ਦੇ ਵਿੱਚ ਖੁੱਭੇਗਾ ਏਦਾਂ ਜਿਵੇਂ ਹੱਥ ਮਿਲਾਉਣ ਦੀ ਪ੍ਰਕਿਰਿਆ, ਫਿਰ ਤਾਂ ਹੌਲੀ ਹੌਲੀ ਇਹ ਦੁੱਖ ਦਾ ਰੂਪ ਧਾਰਨ ਕਰਦਾ ਜਾਏਗਾ। ਇਹ ਵੀ ਇੱਕ ਮਿਲਣ ਦਾ ਢੰਗ ਹੈ। ਪਰ ਜੇ ਫਤਿਹ ਵਾਲੇ ਰੂਪ ਦੇ ਵਿੱਚ ਫਤਿਹ ਨਾਲ ਵੀ ਤੇਰਾ ਮੇਲ ਹੋਇਆ ਪਰ ਤੇਰਾ ਨਿਆਰਾਪਣ ਰਹਿ ਗਿਆ, ਹੱਥ ਮਿਲਾਉਣ ਦੇ ਨਾਲ ਵੀ ਮੇਲ ਹੋਇਆ ਪਰ ਨਿਆਰਾਪਣ ਨਹੀਂ ਰਿਹਾ, ਹੌਲੀ ਹੌਲੀ ਜੇ ਹੱਥ ਉਦਾਂ ਹੀ ਰਹਿ ਗਿਆ ਤਾਂ ਦੁੱਖ ਮਿਲੇਗਾ। ਇਸ ਕਰਕੇ ਗੁਰੂ ਨੇ ਸਾਨੂੰ ਇਹ ਮਹਾਨ ਦਾਤ ਦਿੱਤੀ ਹੈ ਨਿਆਰੇਪਣ ਦੀ। ਪਰ ਇਹ ਬਾਤ ਸਮਝ ਗੁਰੂ ਤੋਂ ਬਿਨਾਂ ਨਹੀਂ ਆ ਸਕਦੀ। ਭਾਈ ਗੁਰਦਾਸ ਸਾਹਿਬ ਨੂੰ ਇੱਕ ਵਾਰੀ ਗੁਰਸਿੱਖ ਇਕੱਤਰ ਹੋ ਕੇ ਕਹਿੰਦੇ ਕਿ ਭਾਈ ਸਾਹਿਬ, ਗੁਰੂ ਨਾਨਕ ਦੀ ਪ੍ਰਣਾਲੀ ਦੇ ਅੰਦਰ 2 ਗੁਰਸਿੱਖ ਤੁਸੀਂ ਐਸੇ ਹੋ ਜਿਨ੍ਹਾਂ ਤੇ ਸਿੱਖ ਗੁਰੂ ਵਰਗਾ ਮਾਣ ਕਰਦੇ ਨੇ, ਇੱਕ ਬਾਬਾ ਬੁੱਢਾ ਸਾਹਿਬ ਤੇ ਦੂਸਰੇ ਨੰਬਰ ਤੇ ਤੁਸੀਂ। ਕੁਝ ਸ਼ੰਕੇ ਐਸੇ ਨੇ ਜਿਹੜਾ ਗੁਰੂ ਸਾਹਿਬ ਤੋਂ ਭੈ ਲੱਗਦਾ, ਅਸੀਂ ਤੁਹਾਡੇ ਨਾਲ ਸਹਿਜ ਨਾਲ ਸਾਂਝੇ ਕਰ ਲੈਂਦੇ ਹਾਂ। ਇੱਕ ਗੱਲ ਦੱਸੋ ਵੀ ਜਿਹੜਾ ਵਿਅਕਤੀ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਹੈ, ਤੁਹਾਡੀ ਨਜ਼ਰ ਦੇ ਵਿੱਚ ਉਹਦੀ ਹਾਲਤ, ਉਹਦੀ ਦਸ਼ਾ ਕੀ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਅਕਿਰਤ ਕਣ ਹੈ ਜਿਹੜਾ ਵਾਹਿਗੁਰੂ ਦੇ ਕੀਤੇ ਨੂੰ ਭੁੱਲ ਗਿਆ। ਅਕਿਰਤ ਕਣ ਕਹਿੰਦੇ ਨੇ ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜਾਵੇ, ਪਰ ਦੁਨੀਆਂ ਦੇ ਵਿੱਚ ਸਭ ਤੋਂ ਮਾੜਾ ਅਕਿਰਤ ਕਣ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਦੇਖੋ, ਉਸ ਮਨੁੱਖ ਨੇ ਇਹ ਨਹੀਂ ਸੋਚਿਆ ਮਾਤਾ ਦੇ ਉਦਰ ਦੇ ਵਿੱਚ ਕੈਸੀ ਦਸ਼ਾ ਸੀ, ਉੱਥੇ ਪਰਮਾਤਮਾ ਨੇ ਰੱਖਿਆ ਕਰਨੀ ਕੀਤੀ। ਫਿਰ ਜੀਵ ਨੂੰ ਧਨ ਪਦਾਰਥ ਵਡਿਆਈ ਸਭ ਕੁਛ ਪਹਿਲਾਂ ਦੇ ਕੇ ਭੇਜਿਆ, ਪਹਿਲਾਂ ਦੇ ਦਿੱਤਾ ਰਿਜ਼ਕ ਸੰਭਾਲ। ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਣਾ, ਉਹਨਾਂ ਨੇ ਆਪਣੀ ਕਾਵਿ ਰਚਨਾ ਦੇ ਵਿੱਚ ਉਹਦਾ ਰੂਪ ਵਰਣਨ ਕੀਤਾ। ਕਹਿੰਦੇ ਅਕਿਰਤ ਕਾਰਨ ਗੁਰਸਿੱਖ ਕਹਿਣਗੇ ਭਾਈ ਗੁਰਦਾਸ ਕਿੰਨਾ ਕੁ ਮਾੜਾ ਹੈ। ਕਹਿੰਦੇ ਚਲੋ ਅੱਜ ਇਹ ਵੀ ਨਿਰਣਾ ਕਰ ਦਿੰਦੇ ਹਾਂ ਅਕਿਰਤ ਕਾਰਨ ਕਿੰਨਾ ਕੁ ਮਾੜਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਵਾਰੀ ਕਿਤੇ ਕੋਈ ਮੰਦ ਕਰਮ ਕਰਨ ਵਾਲੀ ਔਰਤ ਨੇ ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਪਾ ਕੇ ਦਿਨ ਲਿਆ, ਇੱਕ ਮਰੇ ਹੋਏ ਮਨੁੱਖ ਦੀ ਖੋਪੜ ਲੈ ਕੇ ਉਹਦੇ ਵਿੱਚ ਮਾਸ ਧਰ ਕੇ ਕਹਿੰਦੀ ਉੱਪਰ ਬੜਾ ਸੁੰਦਰ ਵਸਤਰ ਦੇ ਕੇ ਸਿਰ ਤੇ ਚੁੱਕ ਕੇ ਤੁਰ ਪਈ। ਤੇ ਜਦੋਂ ਉਹ ਤੁਰੀ, ਭਾਈ ਗੁਰਦਾਸ ਸਾਹਿਬ ਲਿਖਦੇ ਨੇ ਕਹਿੰਦੇ ਮਦ ਵਿੱਚ ਰਿੱਧਾ ਪਾਏ ਕਹਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਤੇ ਸੰਬੰਧੀ ਵਾਸ, ਚੱਕ ਲੈ ਚੱਲੀ ਚੁਹੜੀ ਕਰ ਕੱਜਣ ਤਾਸ। ਕਹਿੰਦੇ ਕਿਤੇ ਕੋਈ ਸਿਆਣਾ ਪੁਰਸ਼ ਮਿਲਿਆ ਰਸਤੇ ਵਿੱਚ, ਆਖ ਸੁਣਾਏ ਪੁੱਛਿਆ ਕਿਹਾ ਵਿਸ਼ਵਾਸ। ਕਹਿੰਦੇ ਉਹ ਪੁੱਛਦਾ ਕਿ ਬੀਬੀ ਇਸ ਭਾਂਡੇ ਵਿੱਚ ਕੀ ਰੱਖੀ ਜਾਂਦੀ ਹੈ ਜਿਹਨੂੰ ਇੰਨੇ ਸੁੰਦਰ ਕੱਪੜੇ ਨਾਲ ਢੱਕਿਆ ਹੈ। ਉਹਨੇ ਦੱਸਿਆ ਕਿ ਕੁੱਤੇ ਦਾ ਮਾਸ ਸ਼ਰਾਬ ਵਿੱਚ ਦਿੰਦੇ, ਮਨੁੱਖ ਦੀ ਮਰੇ ਹੋਏ ਦੀ ਖੋਪੜੀ ਹੈ। ਉਹ ਕਹਿੰਦਾ ਤੂੰ ਸੰਸਾਰ ਦੀਆਂ ਇੰਨੀਆਂ ਮੰਦੀਆਂ ਚੀਜ਼ਾਂ ਵਾਸਤੇ ਇਤਨਾ ਸੁੰਦਰ ਕੱਪੜਾ ਬੇਕਾਰ ਕਰ ਦਿੱਤਾ, ਤੇਰੀ ਨੂੰ ਅਕਲ ਹੈ ਕਿ ਨਹੀਂ? ਉਹ ਕਹਿੰਦੀ ਪਤਾ ਤੇ ਮੈਨੂੰ ਹੈ, ਕੁੱਤੇ ਦਾ ਮਾਸ ਸਭ ਤੋਂ ਨਖਿੱਧ ਮੰਨਿਆ ਹੈ, ਪਰ ਉਹ ਕਹਿੰਦੀ ਇੱਕ ਮਜਬੂਰੀ ਹੈ ਇਹਨੂੰ ਢੱਕਣ ਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਕਹਿੰਦੇ ਉਹ ਸਿਆਣੇ ਪੁਰਸ਼ ਨੇ ਪੁੱਛਿਆ ਕੀ ਮਜਬੂਰੀ ਹੈ? ਕਹਿੰਦੇ ਨਦਰ ਪਏ ਅਕਿਰਤ ਕਣਾ, ਹੈ ਤੇ ਇਹ ਬਹੁਤ ਮੰਦਾ, ਪਰ ਜਦੋਂ ਕਿਸੇ ਅਕਿਰਤ ਕਣ ਪੁਰਸ਼ ਦੀ ਜਿਹੜਾ ਰੱਬ ਨੂੰ ਭੁੱਲ ਗਿਆ ਉਹਦੀ ਨਿਗਾਹ ਪੈ ਗਈ, ਮੰਦੀ ਹੂੰ ਮੰਦੇ ਇਹ ਇਦੋਂ ਵੀ ਮੰਦੀ ਹੋ ਜਾਏਗੀ। ਇਤਨਾ ਮਾੜਾ ਭਾਈ ਗੁਰਦਾਸ ਸਾਹਿਬ ਨੇ ਗਿਣਿਆ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਦੂਰ ਹੋ ਗਏ, ਗੁਰੂ ਦੀ ਮਰਿਆਦਾ ਤੋਂ ਦੂਰ ਹੋ ਗਏ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਅੱਜ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿਹੜੀ ਪ੍ਰਾਪਤੀ ਹੈ ਉਹਦੇ ਸੰਬੰਧ ਵਿੱਚ ਕੁਝ ਮਹਾਨ ਵਿਚਾਰਾਂ ਇਉਂ ਪ੍ਰਗਟ ਕਰ ਰਹੇ ਹਨ।
ਗੌੜੀ ਮਹੱਲਾ ਪੰਜਵਾਂ, ਸਾਥੀ ਪਾਈ ਹਰ ਕੋ ਨਾਮ।
ਜਦੋਂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਨਾ, ਜਦੋਂ ਉਹ ਦਿਆਲੂ ਹੋ ਜਾਵੇ, ਜਦੋਂ ਉਹ ਨਾਮ ਦੀ ਬਖਸ਼ਿਸ਼ ਕਰ ਦੇਵੇ, ਥਾਤੀ ਦਾ ਅਰਥ ਹੈ ਥੈਲੀ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਉਹ ਗੁਥਲੀਆਂ ਹੁੰਦੀਆਂ ਸਨ ਜਿਨ੍ਹਾਂ ਦੇ ਵਿੱਚ ਲੋਕੀ ਮਾਇਆ ਪਾ ਕੇ ਰੱਖਦੇ ਸਨ, ਤੇ ਵਾਹਿਗੁਰੂ ਪਰਮੇਸ਼ਰ ਕਹਿੰਦੇ ਫਿਰ ਜਿਵੇਂ ਉਹ ਗੁਥਲੀ ਹੁੰਦੀ ਹੈ ਉਹਦੇ ਵਿੱਚ ਮਾਇਆ ਦੀ ਗਿਣਤੀ ਨਹੀਂ ਕੀਤੀ ਵੀ ਹੁੰਦੀ, ਜਿੰਨੀ ਹੁੰਦੀ ਹੈ ਉਹ ਭਰੀ ਪਈ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਗੁਰਤੁੱਠਾ ਕਰੇ ਪਸਾਓ, ਜਦੋਂ ਉਹ ਦਇਆਲ ਹੋਇਆ ਤਾਂ ਥਾਤੀ ਪਾਈ ਉਹਨੇ ਹਰੀ ਦੇ ਨਾਮ ਰੂਪੀ ਥਾਤੀ ਕੀ ਇਹ ਥੈਲੀ ਇਹ ਜਗਿਆਸੂ ਰੂਪ ਸਿੱਖ ਨੂੰ ਬਖਸ਼ਿਸ਼ ਕਰਨਾ ਕੀਤੀ ਹੈ।
ਵਿਚਰ ਸੰਸਾਰ ਪੂਰਨ ਸਭ ਕਾਮ,
ਔਰ ਸੰਸਾਰ ਦੇ ਵਿੱਚ ਉਹ ਭਾਵੇਂ ਫਿਰ ਵਿਚਰਦਾ ਤਾਂ ਹੈ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਜਿਤਨਾ ਸਮਾਂ ਉਹਦੇ ਸਵਾਸ ਬਾਕੀ ਨੇ ਉਹ ਉਹਨੇ ਸੰਸਾਰ ਦੇ ਵਿੱਚ ਰਹਿਣਾ, ਪਰ ਪੂਰਨ ਸਭ ਕਾਮ ਉਹਦੇ ਜਿਹੜਾ ਕਾਰਜ ਸੀ ਨਾਮ ਦੀ ਪ੍ਰਾਪਤੀ ਤੋਂ ਬਾਅਦ ਉਹ ਪੂਰਾ ਹੋ ਗਿਆ, ਭਾਵ ਉਹ ਸਫਲਾ ਹੋ ਗਿਆ, ਉਹ ਰਹਿ ਰਿਹਾ। ਇਸ ਕਰਕੇ ਨਹਿ ਵਡਣ ਘਟਣ ਤਿਲਸਾਰ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਭੋਗੇ ਬਿਨ ਭਾਗਾ ਨਹੀਂ ਕਰਮ ਗਤੀ ਬਲਵੰਤ। ਉਹ ਸਵਾਸ ਪੂਰੇ ਕਰ ਰਿਹਾ ਪਰ ਨਾਮ ਦੀ ਪ੍ਰਾਪਤੀ ਤੋਂ ਬਾਅਦ, ਨਾਮ ਦੀ ਇਹ ਥੈਲੀ ਰੂਪ ਪ੍ਰਾਪਤੀ ਤੋਂ ਬਾਅਦ ਪਾਤਸ਼ਾਹ ਕਹਿੰਦੇ ਉਹਦਾ ਜਿਹੜਾ ਸੰਸਾਰ ਦੇ ਵਿੱਚ ਆਉਣ ਦਾ ਕਾਰਜ ਸੀ ਉਹ ਸਫਲਾ ਹੋ ਗਿਆ। ਆਇਆ ਸਫਲ ਤਾਹੂ ਕੋ ਗਨੀਏ, ਜਾਸ ਰਸਨ ਹਰ ਹਰ ਜਸ ਭਰੀਏ। ਉਹਨਾਂ ਦਾ ਸਫਲ 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 ਭਈ ਯਾਤਰਾ, ਉਹਦੀ ਸੰਸਾਰ ਤੇ ਆਉਣਾ ਸਫਲਾ ਹੋ ਗਿਆ। ਸਫਲ ਦਾ ਅਰਥ ਹੁੰਦਾ ਸਹਿਤ ਫਲ, ਜਿੱਥੇ ਬੇਫਲ ਹੋਵੇ ਉਹਦਾ ਅਰਥ ਹੁੰਦਾ ਬਿਨਾਂ ਫਲ ਤੋਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਉਹਨਾਂ ਦਾ ਸੰਸਾਰ ਦੇ ਉੱਤੇ ਆਉਣਾ ਸਫਲਾ ਹੋ ਗਿਆ, ਉਹਦੇ ਕਾਰਜ ਪੂਰੇ ਹਨ, ਪੂਰੇ ਹੋ ਗਏ। ਪੂਰੇ ਕਾਰਜ ਕਿਵੇਂ ਹੋਏ? ਉਹਦੇ ਵਸ ਵਿੱਚ ਨਹੀਂ ਸੀ ਇਸ ਕਾਰਜ ਦੀ ਪੂਰਤੀ ਦਾ ਸਾਧਨ, ਇਹ ਤਾਂ ਜਿਸ ਕਾ ਕਾਰਜ ਤਿੰਨੇ ਕੀਆ ਮਾਨਸ ਕਿਆ ਵਿਚਾਰਾ ਨਾਮ। ਇਸ ਕਰਕੇ ਉਹਨਾਂ ਤੇ ਕਿਰਪਾ ਕੀਤੀ ਜਿਵੇਂ ਕਬੀਰ ਸਾਹਿਬ ਨੇ ਕਿਹਾ, ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਮਨ ਸ਼ਾਂਤ ਹੋ ਗਿਆ। ਜਿਨ ਜਵਾਲਾ ਜਗ ਜਾ ਰਿਹਾ, ਜਿਹੜੀ ਅਗਨੀ ਸੰਸਾਰ ਨੂੰ ਜਲ ਰਹੀ ਹੈ, ਜਨ ਕੈ ਉਦਕ ਸਮਾਨ, ਪਰ ਉਹੀ ਅਗਨੀ ਉਹਨਾਂ ਰੱਬ ਦੇ ਪਿਆਰਿਆਂ ਲਈ ਪਾਣੀ ਦਾ ਰੂਪ ਹੈ। ਕਿਉਂ? ਕਿਉਂਕਿ ਉਹ ਪਰਮਾਤਮਾ ਨੂੰ ਪ੍ਰਾਪਤ ਹੋ ਗਏ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਬ੍ਰਹਮਾ ਵਿਸ਼ਨ ਸਿਰੈ ਤੇ ਅਗੰਤ, ਤਿਨ ਕੋ ਮੋਹ ਭਇਆ ਮਨ ਮਦਕਾ, ਚਵਰਾਸੀ ਲਖ ਜੋਨ ਅਪਾਈ, ਰਿਜਕ ਦੀਆ ਸਭੂ ਕੋ ਤਦਕਾ, ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ। ਗੁਰ ਕਿਰਪਾ ਚਾਹੇ ਨਰਕੋ ਕੀਨੀ ਤੇਹ ਜੁਗਤ ਪਛਾਣੀ, ਪਰ ਜਿਹੜੀਆਂ ਅਗਲੀਆਂ ਤੁਕਾਂ ਦੇ ਵਿੱਚ ਸਤਿਗੁਰੂ ਜੀ ਨੇ ਵਰਣਨ ਕੀਤਾ, ਗੁਰਸਿੱਖਾਂ ਨੇ ਪੁੱਛਿਆ ਸਤਿਗੁਰੂ ਨਾਮ ਦੀ ਪ੍ਰਾਪਤੀ ਫਿਰ ਕਿਵੇਂ ਹੋਈ ਹੈ, ਨਾਮ ਦੀ ਪ੍ਰਾਪਤੀ ਦਾ ਸਾਧਨ ਕਿਵੇਂ, ਉਹਨਾਂ ਨੂੰ ਜਿਹੜੀ ਇਹ ਨਾਮ ਦੀ ਥਾਤੀ ਕੀ ਥੈਲੀ ਪ੍ਰਾਪਤ ਹੋਈ ਹੈ, ਇਹ ਕਿੱਥੋਂ ਪ੍ਰਾਪਤ ਹੋਈ ਹੈ, ਉਹ ਕਿਹੜਾ ਦਰ ਸੀ ਜਿੱਥੋਂ ਇਹ ਵਾਹਿਗੁਰੂ ਦੀ ਕਿਰਪਾ ਹੋਈ ਹੈ।
ਵਡਭਾਗੀ ਹਰ ਕੀਰਤਨ ਗਾਈਐ,
ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੇ ਹਰ ਕੀ ਹਰੀ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਕੀ ਜਸ ਗਾਉਣਾ ਕੀਤਾ ਹੈ। ਕੀਰਤਨ ਜਿਹੜਾ ਅਰਥ ਹੈ ਗੁਰੂ ਪਿਆਰਿਓ, ਕੀਰਤਨ ਕੇਵਲ ਬਾਜੇ ਨਾਲ ਨੂੰ ਜਿਹੜਾ ਗਾਉਣੇ ਇਹਨੂੰ ਕੀਰਤਨ ਨਹੀਂ ਕਹਿੰਦੇ, ਕੀਰਤਨ ਦਾ ਅਰਥ ਹੈ ਜਸ। ਜਿਹੜੀ ਕਥਾ ਹੈ ਇਹ ਵੀ ਕੀਰਤਨੀ ਹੈ, ਇਹ ਵੀ ਜਸ ਹੈ। ਕੋਈ ਗਾ ਕੇ ਕਰ ਲਵੇ, ਕੋਈ ਵਜਾ ਕੇ ਕਰ ਲਵੇ, ਕੋਈ ਸੁਣ ਕੇ ਕਰ ਲਵੇ, ਕੋਈ ਸੁਣਾ ਕੇ ਕਰ ਲਵੇ, ਕੋਈ ਜਪ ਕੇ ਕਰ ਲਵੇ, ਇਹ ਕੀਰਤਨ ਹੈ। ਕੀਰਤਨ ਉਹ ਕੀਰਤੀ ਦਾ ਹੈ, ਭਾਵ ਵਾਹਿਗੁਰੂ ਦਾ ਜਸ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਨੇ ਇਸ ਨਾਮ ਦੀ ਥਾਤੀ ਕੀ ਥੈਲੀ ਨੂੰ ਵਾਹਿਗੁਰੂ ਪਰਮੇਸ਼ਰ ਦਾ ਕੀਰਤਨ ਕਰਕੇ ਪਾਉਣਾ ਕੀਤਾ ਹੈ। ਇਸ ਕਰਕੇ ਕਲਯੁਗ ਦੇ ਵਿੱਚ ਸਤਿਗੁਰੂ ਨੇ ਕਿਹਾ ਕਲਯੁਗ ਮੈਂ ਹੈ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਦੇ ਵਿੱਚ ਪ੍ਰਧਾਨਤਾ ਹੈ ਕੀਰਤਨ ਦੀ, ਔਰ ਗੁਰਸਿੱਖਾਂ ਨੂੰ ਜਿਹੜੀ ਇਹ ਦਾਤ ਕੀਰਤਨ ਦੀ ਬਖਸ਼ਿਸ਼ ਹੋਈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਭਾਈ ਮਰਦਾਨਾ ਜੀ ਨੇ ਇਹ ਵਡਮੁੱਲੀ ਸੇਵਾ ਸਤਿਗੁਰਾਂ ਦੇ ਨਾਲ ਰਹਿ ਕੇ ਨਿਭਾਉਣਾ ਕੀਤੀ। ਜਦੋਂ ਪੰਚਮ ਪਾਤਸ਼ਾਹ ਗੁਰੂ ਸਾਹਿਬ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਭਾਈ ਮਰਦਾਨੇ ਜੀ ਦੀ ਵੰਸ਼ ਦੇ ਵਿੱਚੋਂ ਸੱਤੇ ਬਲਵੰਡੇ ਦੇ ਕੋਲ ਇਹ ਕੀਰਤਨ ਦੀ ਸੇਵਾ ਆਈ ਤੇ ਉਥੋਂ ਇਹ ਬਦਲ ਕੇ ਗੁਰਸਿੱਖਾਂ ਦੇ ਵਿੱਚ ਆਈ ਹੈ। ਉਹਦੀ ਇੱਕ ਘਟਨਾ ਵਾਪਰੀ ਕਿ ਸੱਤੇ ਬਲਵੰਡੇ ਦੀ ਲੜਕੀ ਦਾ ਵਿਆਹ ਦਾ ਕਾਰਜ ਸੀ, ਇਹਨਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਮਾਇਆ ਦੀ ਲੋੜ ਹੈ, ਅਸੀਂ ਆਪਣੀ ਲੜਕੀ ਦਾ ਵਿਆਹ ਦਾ ਕਾਰਜ ਕਰਨਾ ਹੈ। ਗੁਰੂ ਸਾਹਿਬ ਕਹਿਣ ਲੱਗੇ ਚੰਗਾ ਫਿਰ ਇਉਂ ਕਰਿਓ, ਕੱਲ ਨੂੰ ਜਿਹੜੀ ਕੀਰਤਨ ਦੀ ਭੇਟਾ ਹੋਏਗੀ ਉਹ ਸਾਰੀ ਦੀ ਸਾਰੀ ਤੁਸੀਂ ਲੈ ਲੈਣਾ। ਦੂਸਰੇ ਦਿਨ ਦੀਵਾਨ ਸਜਿਆ, ਗੁਰੂ ਨੇ ਐਸੀ ਕਲਾ ਵਰਤਾ ਦਿੱਤੀ, ਅੱਗੇ ਭੇਟਾ ਬਹੁਤ ਖੁੱਲੇ ਰੂਪ ਦੇ ਵਿੱਚ ਚੜ੍ਹਦੀ, ਉਸ ਦਿਨ ਸੀਮਤ ਜੇ ਜਿਹੜੀ ਸੀ ਭੇਟਾ ਚੜ੍ਹੀ ਤੇ ਇਹਨਾਂ ਨੇ ਮਨ ਵਿੱਚ ਬੜਾ ਹਰਖ ਕੀਤਾ ਤੇ ਜਦੋਂ ਹਰਖ ਕੀਤਾ ਦੂਸਰੇ ਦਿਨ ਇਹਨਾਂ ਨੇ ਕੀਰਤਨ ਕਰਨ ਤੋਂ ਜਵਾਬ ਦੇ ਦਿੱਤਾ। ਸਤਿਗੁਰਾਂ ਨੇ ਗੁਰਸਿੱਖਾਂ ਨੂੰ ਭੇਜਣਾ ਕੀਤਾ, ਗੁਰਸਿੱਖੋ ਤੁਸੀਂ ਇਉਂ ਕਰੋ, ਉਹਨਾਂ ਨੂੰ ਜਾ ਕੇ ਬੇਨਤੀ ਕਰੋ ਕਿ ਭਾਈ ਗੁਰਮੁਖੋ ਮਾਇਆ ਕੋਈ ਨੀ, ਗੁਰੂ ਸਾਹਿਬ ਨੇ ਪੂਰੀ ਕਰ ਦੇਣੀ ਹੈ, ਪਰ ਕੀਰਤਨ ਦੇ ਵਿੱਚ ਵਿਘਨ ਨਾ ਪਾਓ, ਇਹ ਵਾਹਿਗੁਰੂ ਦਾ ਜਸ ਹੈ। ਪਰ ਇਹ ਐਸੇ ਹੰਕਾਰੀ ਹੋ ਗਏ, ਇਹ ਨਹੀਂ ਮੰਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਾਰ ਤਾਂ ਸਪਸ਼ਟ ਕਰ ਦਿੱਤੀ ਕਿ ਵਾਹਿਗੁਰੂ ਦੇ ਜਸ ਦਾ ਕਿੱਡਾ ਸਤਿਕਾਰ ਹੈ। ਸਤਿਗੁਰੂ ਕਹਿਣ ਲੱਗੇ ਗੁਰਸਿੱਖੋ ਫਿਰ ਅਸੀਂ ਚੱਲਦੇ ਹਾਂ ਇਹਨਾਂ ਦੇ ਘਰ। ਗੁਰਸਿੱਖ ਕਹਿਣ ਲੱਗੇ ਪਾਤਸ਼ਾਹ ਉਹ ਬੜੇ ਹੰਕਾਰੀ ਹੋਏ ਹੋਏ ਨੇ, ਕੁਝ ਕੱਚੇ ਵਚਨ ਬੋਲਦੇ ਨੇ, ਇਸ ਕਰਕੇ ਬੇਨਤੀ ਹੈ ਆਪ ਜੀ ਨਾ ਹੀ ਜਾਓ। ਕਹਿਣ ਲੱਗੇ ਨਹੀਂ ਗੁਰਸਿੱਖੋ, ਗੁਰੂ ਕੀ ਸੰਗਤ ਨੂੰ ਜਸ ਸੁਣਾਉਣਾ ਹੈ, ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਜੇ ਅਸੀਂ ਚਲੇ ਜਾਈਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਚੱਲ ਕੇ ਇਹਨਾਂ ਦੇ ਘਰ ਗਏ। ਸਤਿਗੁਰਾਂ ਨੇ ਇਹਨਾਂ ਨੂੰ ਆਖਿਆ ਕਿ ਗੁਰਸਿੱਖੋ ਐਸਾ ਨਾ ਕਰੋ, ਇਹ ਪਰਾ ਲਭ ਦੇ ਅਨੁਸਾਰ ਹੈ, ਗੁਰਤੁੱਠਾ ਕਰੇ ਪਸਾਓ, ਗੁਰੂ ਸਾਹਿਬ ਕਿਰਪਾ ਕਰਨਗੇ, ਤੁਸੀਂ ਕੀਰਤਨ ਕਰੋ। ਕਹਿੰਦੇ ਨਹੀਂ ਜੀ, ਅਸੀਂ ਕੀਰਤਨ ਨਹੀਂ ਕਰ ਸਕਦੇ ਤੇ ਸਾਨੂੰ ਕੱਲ ਭੇਟਾ ਜਿਹੜੀ ਹੈ ਬਹੁਤ ਘੱਟ ਹੋਈ ਹੈ। ਜਦੋਂ ਬਹੁਤੇ ਬੱਚਨ ਕੱਚੇ ਬੋਲਣ ਲੱਗੇ, ਬੋਲਦੇ ਬੋਲਦਿਆਂ ਦੀਆਂ ਰਸਨਾ ਤੋਂ ਇੱਕ ਗੱਲ ਨਿਕਲ ਗਈ, ਕਹਿੰਦੇ ਜੇ ਸਾਡੀ ਕੁਲ ਦਾ ਭਾਈ ਮਰਦਾਨਾ ਕੀਰਤਨ ਨਾ ਕਰਦਾ ਤਾਂ ਗੁਰੂ ਨਾਨਕ ਨੂੰ ਕਿਸੇ ਨੇ ਸੀ ਪੁੱਛਣਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਮੂਰਖੋ, ਤੁਸੀਂ ਮੈਨੂੰ ਜੋ ਕੁਝ ਮਰਜ਼ੀ ਕਹਿ ਲੈਂਦੇ, ਗੁਰ ਕੀ ਨਿੰਦਾ ਸੁਣ ਲੈ ਨਾ ਕਾਨ, ਤੁਹਾਨੂੰ ਇਤਨਾ ਹੰਕਾਰ ਇਸ ਕੀਰਤਨ ਦਾ ਹੋ ਗਿਆ, ਜਾਓ ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਸਰੀਰ ਤੇ ਕੁੜ ਫੁੱਟੇਗਾ ਔਰ ਕਦੇ ਮੁੜ ਕੇ ਮੇਰੇ ਮੱਥੇ ਨਹੀਂ ਲੱਗਣੇ, ਔਰ ਇੱਥੋਂ ਤੱਕ ਵਚਨ ਕਰ ਦਿੱਤਾ ਜਿਹੜਾ ਸਿੱਖ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਦਾ ਮੂੰਹ ਕਾਲਾ ਹੋਏਗਾ, ਕਿਉਂਕਿ ਇਹਨਾਂ ਨੇ ਗੁਰੂ ਨਾਨਕ ਦੀ ਨਿੰਦਿਆ ਕੀਤੀ ਹੈ। ਆ ਕੇ ਸਤਿਗੁਰੂ ਕਹਿਣ ਲੱਗੇ ਗੁਰਸਿੱਖੋ ਸਾਥ ਚੱਕੋ। ਉਸ ਵਕਤ ਇਤਿਹਾਸ ਕਹਿੰਦਾ ਕਿਸੇ ਸਿੱਖ ਨੂੰ ਕੀਰਤਨ ਨਹੀਂ ਸੀ ਆਉਂਦਾ। ਕਹਿੰਦੇ ਸਤਿਗੁਰੂ ਕਿਵੇਂ ਕਰਾਂਗੇ? ਕਹਿੰਦੇ ਬਸ ਤੁਸੀਂ ਸਾਥ ਚੱਕੋ, ਗੁਰੂ ਨਾਨਕ ਕਿਰਪਾ ਕਰੇਗਾ, ਇਹਨਾਂ ਨੂੰ ਇਹ ਵਡਿਆਈ ਦੀ ਲੋੜ ਨਹੀਂ ਸੀ, ਇਹ ਪਰੰਪਰਾ ਇਹਨਾਂ ਕੋਲ ਚੱਲੀ ਆਉਣੀ ਸੀ, ਅੱਜ ਤੋਂ ਬਾਅਦ ਇਹ ਕੀਰਤਨ ਦੀ ਪਰੰਪਰਾ ਵੀ ਹੁਣ ਗੁਰਸਿੱਖਾਂ ਦੇ ਵਿੱਚ ਹੀ ਚੱਲੇਗੀ। ਇਹ ਕੀਰਤਨ ਦੀ ਜਿਹੜੀ ਰਾਗੀ ਸਿੰਘਾਂ ਦੀ ਪਰੰਪਰਾ ਚੱਲੀ ਉਥੋਂ ਬਾਅਦ ਬਦਲ ਕੇ ਪਹਿਲਾਂ ਸਾਰਾ ਕੀਰਤਨ ਦਾ ਅਧਿਕਾਰ ਕੀਰਤਨ ਦੀ ਸੇਵਾ ਇਹਨਾਂ ਕੋਲ ਸੀ। ਉਸ ਤੋਂ ਬਾਅਦ ਐਸਾ ਹੀ ਹੋਇਆ ਗੁਰੂ ਪਿਆਰਿਓ, ਸਰੀਰ ਤੇ ਕੋਹੜ ਫੁੱਟਣਾ ਸ਼ੁਰੂ ਹੋ ਗਿਆ, ਹੁਣ ਵਿਚੋਲਾ ਕੋਈ ਨਹੀਂ ਬਣਦਾ। ਫਿਰ ਪਤਾ ਲੱਗਿਆ ਇੱਕ ਲਾਹੌਰ ਦੇ ਰਹਿਣ ਵਾਲਾ ਭਾਈ ਲੱਦਾ ਗੁਰਸਿੱਖ ਸੀ, ਉਸ ਗੁਰਸਿੱਖ ਦੇ ਦਰ ਤੇ ਜਾ ਕੇ ਇਹਨਾਂ ਨੇ ਪੁਕਾਰਾਂ ਕੀਤੀਆਂ, ਭਾਈ ਲੱਦਾ ਸਾਤੇ ਗਲਤੀ ਹੋ ਗਈ, ਤੂੰ ਗੁਰੂ ਕਾ ਸਿੱਖ ਹੈ, ਕਿਰਪਾ ਕਰ ਸਾਨੂੰ ਤਾਂ ਕਿ ਸਾਡੇ ਜਿਹੜੇ ਕਰਮ ਮਾੜੇ ਹੋ ਗਏ ਬਟ ਭਾਗੀ ਸਾਡੇ ਉਹ ਕਰਮ ਜਾਗ ਪਣ, ਹਰ ਕੀਰਤਨ ਗਾਈਏ ਸਾਨੂੰ ਇਹ ਕੀਰਤਨ ਦੀ ਸੇਵਾ ਮੁੜ ਕੇ ਮਿਲ ਜਾਵੇ। ਭਾਈ ਲੱਦੇ ਨੇ ਸੋਚਿਆ ਕਿ ਪਰਉਪਕਾਰ ਕਰਨਾ ਸਿੱਖ ਦਾ ਫਰਜ਼ ਹੈ, ਗੁਰੂ ਨੇ ਇਹ ਹੁਕਮ ਸੁਣਾਇਆ। ਭਾਈ ਲੱਦੇ ਨੇ ਗੁਰਸਿੱਖੋ ਕੀ ਕੀਤਾ, ਇੱਕ ਗਧਾ ਲੈ ਕੇ ਲਾਹੌਰ ਤੋਂ ਆਪਣੇ ਮੂੰਹ ਤੇ ਕਾਲ ਸੰਭਲ ਕੇ ਇਹਨਾਂ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੁਰ ਪਿਆ। ਜਦੋਂ ਅੰਮ੍ਰਿਤਸਰ ਸਾਹਿਬ ਆਇਆ, ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਹਮਣੇ ਵੇਖਿਆ, ਸਤਿਗੁਰੂ ਜੀ ਨੇ ਸਿੰਘਾਸਨ ਛੱਡ ਕੇ ਅੱਗੇ ਆਏ। ਇਤਿਹਾਸ ਕਹਿੰਦਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨੇਤਰਾਂ ਚੋਂ ਜਲ ਆ ਗਿਆ, ਕਹਿਣ ਲੱਗੇ ਗੁਰਸਿੱਖਾ ਤੂੰ ਇਹ ਕੀ ਕੀਤਾ ਹੈ, ਤੂੰ ਆ ਕੇ ਕੱਲਾ ਇਹਨਾਂ ਦੀ ਸਿਫਾਰਿਸ਼ ਕਰ ਦਿੰਦਾ ਤਾਂ ਗੁਰੂ ਨੇ ਖੁਸ਼ੀ ਦੇ ਦੇਣੀ ਸੀ। ਕਹਿੰਦੇ ਪਾਤਸ਼ਾਹ ਜਿਹੜਾ ਫਿਰ ਤੁਹਾਡਾ ਮੂੰਹ ਕਾਲਾ ਕਰਨ ਦਾ ਵਚਨ ਸੀ ਉਹ ਅਧੂਰਾ ਰਹਿ ਜਾਣਾ ਸੀ, ਤੁਹਾਡੇ ਵਚਨ ਨੂੰ ਉੱਚਾ ਚੱਕਣ ਵਾਸਤੇ ਦਾਸ ਨੇ ਇਹ ਸੇਵਾ ਲਈ ਹੈ। ਇਸ ਕਰਕੇ ਇਤਨੀ ਮਹਾਨਤਾ ਹੈ, ਗੁਰੂ ਸਾਹਿਬ ਕਹਿੰਦੇ ਨੇ ਉਸ ਕੀਰਤਨ ਦੀ ਸ਼ਕਤੀ ਦੁਆਰਾ ਇਹ ਥਾਤੀ ਕੇ ਨਾਮ ਰੂਪੀ ਨਾਮ ਦੀ ਥੈਲੀ ਪਾਉਣਾ ਕੀਤੀ ਹੈ।
ਪਾਰ ਬ੍ਰਹਮ ਤੂੰ ਦੇਹ ਤਾਂ ਪਾਈ ਹੈ,
ਪਰ ਇਹ ਜੋ ਕੀਰਤਨ ਦੀ ਦਾਤ ਹੈ, ਜਸ ਦੀ ਦਾਤ ਹੈ, ਵਾਹਿਗੁਰੂ ਦੀ ਵਡਿਆਈ ਦੀ ਦਾਤ ਹੈ, ਪਾਰ ਬ੍ਰਹਮ ਬ੍ਰਹਮ ਹੈ ਜੋ ਜਰੇ ਜਰੇ ਵਿੱਚ ਵਿਆਪਕ, ਪਾਰ ਜਿਹੜਾ ਪਾਰਾ ਵਾਰ ਤੋਂ ਰਹਿਤ ਹੈ, ਇੱਕ ਰਸ ਹੈ ਜਿਹਦਾ ਰੂਪ ਨਾ ਰੇਖ ਨਾ ਰੰਗ ਕਿਸੇ ਤ੍ਰਿਹੋ ਗੁਣ ਤੇ ਪ੍ਰਭ ਭਿੰਨ। ਉਸ ਅਕਾਲ ਪੁਰਖ ਵਾਹਿਗੁਰੂ ਜਦੋਂ ਕਿਰਪਾ ਕਰ ਦਿੰਦਾ ਹੈ ਤਾਂ ਵਾਹਿਗੁਰੂ ਪਰਮੇਸ਼ਵਰ ਦਾ ਜਸ ਪ੍ਰਾਪਤ ਹੁੰਦਾ ਹੈ, ਔਰ ਜਸ ਦੇ ਵਿੱਚੋਂ ਫਿਰ ਇਹ ਨਾਮ ਰੂਪੀ ਥਾਤੀ ਕੇ ਥੈਲੀ ਮਿਲਦੀ ਹੈ। ਅਸਥਾਈ ਦੇ ਕੇ ਕਹਿ ਰਹੇ ਹਨ ਜੀ,
ਹਰ ਕੇ ਚਰਨ ਹਿਰਦੈ ਉਰਧਾਰ।
ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਹਰ ਕੀ ਉਹ ਹਰੀ ਵਾਹਿਗੁਰੂ ਪਰਮੇਸ਼ਵਰ ਦੇ ਜਿਹੜੇ ਚਰਨ ਹਨ, ਕਮਲ ਦੀ ਨਿਆਈ ਹਨ, ਸਦਾ ਵਾਸਤੇ ਉਹਨਾਂ ਨੂੰ ਉਰ ਕੀਏ ਹਿਰਦੇ ਦੇ ਵਿੱਚ ਧਾਰਨ ਕਰਨਾ ਕਰੀਏ। ਹਿਰਦੇ ਉਰਧਾਰ, ਹਿਰਦੇ ਦੇ ਵਿੱਚ ਇੱਕ ਰਸ ਉਹਨਾਂ ਨੂੰ ਸਦਾ ਵਾਸਤੇ ਵਸਾਉਣਾ ਕਰੀਏ। ਚਰਨ ਸ਼ਬਦ ਜਿਹੜਾ ਹੈ, ਇੱਕ ਤਾਂ ਭਾਵ ਲਿਆ ਗੁਰੂ ਸਾਹਿਬ ਦੀ ਦੇ ਚਰਨਾਂ ਤੋਂ, ਔਰ ਦੂਸਰਾ ਵਿਦਵਾਨਾਂ ਨੇ ਚਰਨ ਸ਼ਬਦ ਦਾ ਅਰਥ ਇਹ ਕੀਤਾ ਕਿ ਜਿਹੜਾ ਸਾਡਾ ਮਨ ਹੈ, ਚਰਨ ਜਿਹੜਾ ਜਿਵੇਂ ਪਸ਼ੂ ਜਿਹੜੇ ਨੇ ਬੀਤੇ ਸਮੇਂ ਦੇ ਵਿੱਚ ਉਹ ਘਾਹ ਆਦਿਕ ਚਰਦੇ ਨੇ, ਪਿੰਡਾਂ ਦੇ ਵਿੱਚ ਖੁੱਲੇ ਫਿਰਦੇ ਸਨ, ਚਰਨ ਵਾਸਤੇ ਜਾਂਦੇ ਸਨ ਪਸ਼ੂ ਆਦਿਕ, ਜਿਹੜਾ ਮਨ ਹੈ ਇਹ ਵੀ ਪਦਾਰਥਾਂ ਨੂੰ ਚਰਦਾ ਫਿਰਦਾ ਹੈ। ਇਹ ਮਨ ਨੂੰ ਚਰਨ ਤੋਂ ਰੋਕਣ ਵਾਲੀ, ਇਹਨੂੰ ਬੰਨਣ ਵਾਲੀ ਸ਼ਕਤੀ ਇੱਕੋ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਚਰਨ ਨਾ, ਭਾਵ ਜਿਹੜੀ ਮਨ ਨੂੰ ਚਰਨ ਤੋਂ ਰੋਕ ਦੇਵੇ, ਪਦਾਰਥਾਂ ਵੱਲ ਜਾਣ ਤੋਂ ਰੋਕ ਲਵੇ, ਐਸੀ ਉਸ ਸ਼ਕਤੀ ਦੇ ਨਾਲ ਸਦਾ ਹੀ ਉਹਨੂੰ ਹਿਰਦੇ ਦੇ ਵਿੱਚ ਧਾਰਨਾ ਕਰਨਾ ਕਰ।
ਭਵ ਸਾਗਰ ਚੜੋ ਤਰਹਿ ਪਾਰ।
ਭਵ ਸਾਗਰ, ਇਹ ਸੰਸਾਰ ਜਿਹੜਾ ਹੈ ਭਵਜਲ ਰੂਪੀ ਸਮੁੰਦਰ ਹੈ, ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਚੜ ਕੇ, ਨਾਮ ਰੂਪੀ ਜਹਾਜ਼ ਦੇ ਉੱਤੇ ਚੜ ਕੇ, ਗਿਆਨ ਰੂਪੀ ਜਹਾਜ਼ ਦੇ ਉੱਤੇ ਚੜ ਕੇ ਉਤਰਹਿ ਪਾਰ, ਇਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ, ਕਿਉਂਕਿ ਸੰਸਾਰ ਦੇ ਵਿੱਚ ਤਰਨ ਵਾਸਤੇ ਨਾਮ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ ਹੈ।
ਸਾਧੂ ਸੰਗ ਕਰੋ ਸਭ ਕੋਏ।
ਪਰ ਅਖੀਰਲੀਆਂ ਤੁਕਾਂ ਦੇ ਵਿੱਚ ਜਾਂਦਿਆਂ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਮਹਾਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇੱਕ ਗੱਲ ਯਾਦ ਰੱਖਣਾ ਕਿ ਨਾਮ ਦੀ ਪ੍ਰਾਪਤੀ ਜੇ ਹੋ ਜਾਵੇ ਤਦ ਵੀ, ਤੇ ਜਿੰਨੀ ਦੇਰ ਤੱਕ ਨਾਮ ਦੀ ਪ੍ਰਾਪਤੀ ਨਹੀਂ ਹੋਈ ਉਦੋਂ ਵੀ ਕਦੇ ਸਾਧੂਆਂ ਦੀ ਸੰਗਤ ਨਹੀਂ ਛੱਡਣੀ। ਸਾਧ ਸੰਗ ਕਰੋ ਸਭ ਕੋਏ, ਸਾਧ ਦਾ ਅਰਥ ਹੈ ਸਾਧਨਾ। ਜਿਸ ਜਗ੍ਹਾ ਤੇ ਬੈਠ ਕੇ ਮਨ ਦੀ ਸਾਧਨਾ ਹੁੰਦੀ ਹੋਵੇ, ਭਾਵ ਉਸ ਅਸਥਾਨ ਦਾ ਕਦੇ ਪਰਿਤਿਆਗ ਨਹੀਂ ਕਰਨਾ। ਮਨ ਦੀ ਸਾਧਨਾ ਕੇਵਲ ਗੁਰੂ ਦੇ ਚਰਨਾਂ ਵਿੱਚ ਹੋ ਸਕਦੀ ਹੈ, ਜਾਂ ਮਨ ਦੀ ਸਾਧਨਾ ਉਹਨਾਂ ਬ੍ਰਹਮ ਗਿਆਨੀ ਸੰਤ ਮਹਾਂਪੁਰਖਾਂ ਦੇ ਕੋਲ ਹੋ ਸਕਦੀ ਹੈ ਜਿਨ੍ਹਾਂ ਦੇ ਮਨ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਮਨ ਔਰ ਕਰਮ ਇੰਦਰੇ ਸਭ ਕੁਝ ਵਾਹਿਗੁਰੂ ਨੂੰ ਸਮਰਪਿਤ ਹੋਇਆ ਹੈ, ਕਿਉਂਕਿ ਸਾਧੂਆਂ ਦੀ ਸੰਗਤ ਦੇ ਵਿੱਚੋਂ ਹੀ ਇੱਕ ਐਸੀ ਘਟਨਾ ਵੀ ਆਉਂਦੀ ਹੈ, ਮਹਾਂਪੁਰਖਾਂ ਨੇ ਕਥਾ ਵਿੱਚ ਜ਼ਿਕਰ ਕੀਤਾ, ਕਿਤੇ ਕੋਈ ਦੇਸ਼ ਦਾ ਰਾਜਾ ਸੀ, ਬਹੁਤੇ ਧਾਰਮਿਕ ਖਿਆਲਾਂ ਵਾਲਾ ਨਹੀਂ ਸੀ ਉਹ, ਪਰ ਉਹਦੇ ਦੇਸ਼ ਦੇ ਵਿੱਚ ਉਹਦੇ ਰਾਜ ਦੇ ਲਾਗੇ ਕਿਸੇ ਮਹਾਂਪੁਰਖਾਂ ਨੇ 8-10 ਦਿਨ ਸਤਸੰਗਤ ਦਾ ਸਮਾਂ ਚਲਾਇਆ। ਜਦੋਂ ਅਖੀਰਲਾ ਦਿਨ ਆਇਆ, ਕੁਝ ਉਹਦੇ ਅਹਿਲਕਾਰਾਂ ਨੇ, ਵਜ਼ੀਰਾਂ ਨੇ ਕਿਹਾ ਕਿ ਕੱਟ ਬਹੁਤ ਹੋ ਰਿਹਾ ਹੈ, ਇਸ ਕਰਕੇ ਤੁਸੀਂ ਵੀ ਹੁਣ ਅਖੀਰਲੇ ਦਿਨ ਹਾਜ਼ਰੀ ਜ਼ਰੂਰ ਲਵਾਓ। ਕੁਝ ਰਾਜਨੀਤਿਕ ਲੋਕਾਂ ਨੂੰ ਇਹ ਆਦਿਕਾਲ ਤੋਂ ਹੀ ਸੁਭਾਅ ਹੈ ਕਿ ਜਿੱਥੇ ਕੱਟ ਹੋਵੇ ਇਹਨਾਂ ਨੇ ਇਹ ਹਾਜ਼ਰੀ ਲਵਾਉਣੀ, ਭਾਵ ਇਹ ਦਿਖਾਉਣਾ ਹੁੰਦਾ ਹੈ। ਰਾਜਾ ਉਹਨਾਂ ਦੀ ਗੱਲ ਮੰਨ ਕੇ ਉੱਥੇ ਹਾਜ਼ਰੀ ਲਵਾਉਣ ਵਾਸਤੇ ਚਲਾ ਗਿਆ। ਮਹਾਂਪੁਰਖਾਂ ਨੇ ਕਥਾ ਕੀਤੀ, ਪਰ ਇਹਦਾ ਮਨ ਕਥਾ ਦੀ ਕੋਈ ਗੱਲ ਇਹਦੇ ਮਨ ਨੇ ਪਕੜ ਨਹੀਂ ਕੀਤੀ, ਬਲਕਿ ਜਿਸ ਜਗ੍ਹਾ ਤੇ ਇਹ ਬੈਠਾ ਸੀ, ਕਹਿੰਦੇ ਖੂਹ ਦੀ ਟਿੰਡ ਪਈ ਸੀ, ਉਹ ਟਿੰਡ ਤੇ ਇਹ ਬੈਠਾ ਕਾਨਾ ਘਸਾਈ ਜਾਵੇ। ਉਹ ਜਦੋਂ ਮਹਾਂਪੁਰਖ ਕਥਾ ਤੋਂ ਉਸਥਾਨ ਹੋਏ, ਬ੍ਰਹਮ ਗਿਆਨੀ ਸਨ, ਜਾਣਦੇ ਸਨ ਕਿ ਇਹਨੂੰ ਕਥਾ ਦੀ ਕੋਈ ਸਮਝ ਨਹੀਂ ਆਈ, ਉਹਨਾਂ ਨੇ ਇੱਕ ਜਾਂਦੇ ਜਾਂਦਿਆਂ ਨੇ ਦੋਹਰਾ ਜਾ ਬਣਾ ਕੇ ਬੋਲਤਾ, ਕਹਿੰਦੇ ਕੂਚਾ ਕਾਚਾ ਬਹੁਤ ਘਸਾਵ ਹੈ, ਪੁਨਹ ਲਗਾਵੈ ਪਾਨੀ, ਜਿਸ ਕਾਰਨ ਤੋਂ ਬਹੁਤ ਘਸਾਵ ਹੈ ਸੋਈ ਬਾਤ ਹਮ ਜਾਣੀ। ਵੀ ਮੈਂ ਜਾਣ ਲਿਆ ਤੂੰ ਜਿਹੜੀ ਇਹ ਟਿੰਡ ਜੀ ਖੁਰਚਦਾ, ਇਹਦਾ ਮਤਲਬ ਇਹ ਹੈ ਕਿ ਤੈਨੂੰ ਰੱਬ ਦੀ ਗੱਲ ਕੋਈ ਸਮਝ ਨਹੀਂ ਆਈ। ਇਹਨੂੰ ਹੋਰ ਗੱਲ ਤਾਂ ਕੋਈ ਯਾਦ ਨਾ ਰਹੀ, ਪਰ ਸੰਤਾਂ ਦਾ ਉਹ ਬੋਲਿਆ ਹੋਇਆ ਦੋਹਰਾ ਯਾਦ ਰਹਿ ਗਿਆ। ਜਿਵੇਂ ਕਈ ਵਾਰੀ ਕਿਸੇ ਮਹਾਂਪੁਰਖਾਂ ਦੇ ਦੀਵਾਨਾਂ ਦੇ ਵਿੱਚੋਂ ਕਿਸੇ ਨੂੰ ਧਾਰਨਾ ਚੇਤੇ ਹੋ ਜਾਂਦੀ ਹੈ, ਕਿਸੇ ਨੂੰ ਕੋਈ ਇੱਕ ਅੱਧੀ ਗੱਲ। ਤੇ ਜਦੋਂ ਇਹ ਰਾਜ ਭਾਗ ਦੇ ਵਿੱਚ ਵਾਪਸ ਆਇਆ, ਕਹਿੰਦੇ ਇੱਕ ਦਿਨ ਕੀ ਹੋਇਆ, ਸਮਾਂ ਪਾ ਕੇ ਇਹਦੀ ਗਰਦਨ ਤੇ ਇੱਕ ਫੋੜਾ ਨਿਕਲਿਆ ਆਇਆ। ਤੇ ਜਦੋਂ ਜਰਾਹ ਬੁਲਾਏ, ਉਹ ਕਹਿਣ ਲੱਗੇ ਕਿ ਬਾਦਸ਼ਾਹ ਸਲਾਮਤ, ਇਹਦੇ ਤੇ ਤੁਸੀਂ ਚੀਰਾ ਲਵਾ ਲਓ, ਇਹ ਜਲਦੀ ਠੀਕ ਹੋ ਜਾਏਗਾ। ਉਹਨਾਂ ਸਮਿਆਂ ਦੇ ਵਿੱਚ ਜਿਹੜੀ ਚੀਰਾ ਲਾਉਣ ਦੀ ਡਿਊਟੀ ਸੀ, ਇਹ ਨਾਈ ਜਿਹੜੇ ਸਨ ਉਹਨਾਂ ਨੂੰ ਦਿੱਤੀ ਹੋਈ ਸੀ, ਉਹ ਬੁਲਾ ਲਿਆ। ਇਹ ਰਾਜੇ ਦਾ ਜਿਹੜਾ ਭਰਾ ਸੀ, ਕਹਿੰਦੇ ਉਹ ਬੇਈਮਾਨ ਹੋ ਗਿਆ, ਉਹਨੇ ਉਹ ਕੱਢ ਲਿਆ। ਉਹ ਕਹਿਣ ਲੱਗਾ ਤੇਰਾ ਕੁਛ ਨਹੀਂ ਜਾਣਾ, ਜਦੋਂ ਇਹਦੇ ਫੋੜੇ ਨੂੰ ਚੀਰਾ ਦੇਣ ਲੱਗੇਗਾ, ਥੋੜਾ ਜਿਹਾ ਚਾਕੂ ਗਾਹ ਹੋਰ ਲਾ ਦੀ, ਇਹਦਾ ਫਾ ਵੜਦੀ, ਮੁੜ ਕੇ ਰਾਜ ਭਾਗ ਦਾ ਮਾਲਕ ਮੈਂ ਬਣ ਜਾਊਗਾ। ਉਹ ਜਦੋਂ ਬੈਠ ਕੇ ਚਾਕੂ ਨੂੰ ਲੱਗਿਆ ਤਿੱਖਾ ਕਰਨ, ਇਹਦੇ ਰਾਜੇ ਦੇ ਪਏ ਪਏ ਦੇ ਉਹੀ ਦੋਹਰਾ ਯਾਦ ਆ ਗਿਆ, ਕਹਿੰਦਾ ਕੂਚਾ ਕਾਚਾ ਬਹੁਤ ਘਸਾਵੈ, ਪੁਨਹ ਲਗਾਵੈ ਪਾਨੀ, ਜਿਸ ਕਾਰਨ ਤੋਂ ਬਹੁਤ ਘਸਾਵੈ ਸੋਈ ਬਾਤ ਹਮ ਜਾਣੀ। ਉਹ ਡਰ ਗਿਆ, ਉਹਨੂੰ ਲੱਗ ਗਿਆ ਇਹ ਕਿ ਰਾਜੇ ਨੂੰ ਪਤਾ ਲੱਗ ਗਿਆ ਕਿ ਮੈਂ ਇਹ ਸਾਂਢ ਗਾਂਢ ਕੀਤੀ ਹੋਈ ਹੈ। ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਸਲਾਮਤ, ਮੇਰਾ ਕਸੂਰ ਨਹੀਂ, ਆਪਣੇ ਭਰਾ ਨੂੰ ਪੁੱਛੋ, ਉਹਨੇ ਮੇਰੇ ਨਾਲ 50,000 ਰੁਪਇਆ ਦੇਣਾ ਕੀਤਾ ਹੈ। ਰਾਜਾ ਹੈਰਾਨ ਪਰੇਸ਼ਾਨ ਹੋ ਗਿਆ। ਜਦ ਸਾਰੀ ਗੱਲ ਦਾ ਭੇਤ ਖੁੱਲਿਆ, ਸਾਰਾ ਰਾਜ ਭਾਗ ਇਕੱਠਾ ਕਰਕੇ ਕਹਿਣ ਲੱਗਾ ਇੱਕ ਗੱਲ ਯਾਦ ਰੱਖਿਓ, ਜਿੱਥੇ ਵੀ ਕਦੇ ਸਾਧੂਆਂ ਦੀ ਸੰਗਤ ਹੋਵੇ ਜ਼ਰੂਰ ਪਹੁੰਚਿਓ, ਭਾਵੇਂ ਮੈਨੂੰ ਬਹੁਤਾ ਕੁਝ ਤਾਂ ਸਮਝ ਨਹੀਂ ਆਇਆ, ਇੱਕੋ ਗੱਲ ਸਮਝ ਆਈ ਸੀ, ਪਰ ਉਸੇ ਗੱਲ ਨੇ ਮੇਰੀ ਜਾਨ ਬਚਾ ਦਿੱਤੀ। ਇਸ ਕਰਕੇ ਪਰ ਜਿਹੜੇ ਉਹਨਾਂ ਦੇ ਪਰਮਾਰਥੀ ਬਚਨ ਨੇ, ਕਿਵੇਂ ਨਹੀਂ ਜਮਾਂ ਦੀਆਂ ਮਾਰਾਂ ਤੋਂ ਬਚਾਉਣਗੇ। ਗੁਰੂ ਸਾਹਿਬ ਜੀ ਉਚਾਰਨ ਕਰ, ਸਾਧੂ ਸੰਗ ਕਰੋ ਸਭ ਕੋਏ, ਇਸ ਕਰਕੇ ਕਦੇ ਵੀ ਸਾਧੂਆਂ ਦੀ ਸੰਗਤ ਨਾ ਛੱਡੋ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੈ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਇਹ ਜਨਮ ਰੂਪੀ ਪਦਾਰਥ ਨੂੰ ਜੇ ਜਿੱਤਣਾ ਹੈ ਤਾਂ ਨਾਮ ਨੂੰ ਧੋਣਾ ਪਏਗਾ, ਪਰ ਇਹ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਆਂ ਹੈ ਨਾਨਕ ਨਾਮ ਪਿਆਰ, ਕਿਉਂਕਿ ਉਹਨਾਂ ਦਾ ਵਾਹਿਗੁਰੂ ਨਾਲ ਪਿਆਰ ਹੈ। ਧਰਮ ਸ਼ਾਸਤਰ ਦੇ ਕਰਤਾ ਪੰਡਿਤ ਗੁਲਾਬ ਸਿੰਘ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਹੈ ਸਾਧੂ ਦੇ ਜੀਵਨ ਤੇ, ਪਰ ਸਾਧੂ ਹੋਵੇ ਇਹ ਵੀ ਖਿਆਲ ਰੱਖਣਾ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ ਕਿ ਅੱਜ ਸਾਡੇ ਦੋ ਪੱਖ ਹੋ ਗਏ, ਇੱਕ ਤਾਂ ਉਹ ਲੋਕ ਹੋ ਗਏ ਜਿਹੜੇ ਬਿਲਕੁਲ ਹੀ ਸਾਰੇ ਹੀ ਬਾਣੇ ਵਾਲਿਆਂ ਨੂੰ ਇੱਕ ਰਸ ਕੰਡੈਮ ਕਰ ਰਹੇ ਨੇ, ਇੱਕ ਉਹ ਹੋ ਗਏ ਜਿਨ੍ਹਾਂ ਦੇ ਕੋਲ ਨਾ ਸੇਵਾ ਹੈ, ਨਾ ਸਿਮਰਨ ਹੈ, ਨਾ ਬੰਦਗੀ ਹੈ, ਸਿਰਫ ਆਪਣੀ ਰੋਟੀ ਦੀ ਪੂਰਤੀ ਖਾਤਰ ਉਹਨਾਂ ਨੇ ਬਾਣੇ ਧਾਰਨ ਕਰ ਲਏ, ਤੇ ਅਸੀਂ ਬੜੀ ਸੂਝ ਦੇ ਨਾਲ ਚੱਲਣਾ ਹੈ। ਤੇ ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ ਹੈ। ਮੈਂ ਇਹ ਬੇਨਤੀ ਕਰਦਾ ਹੁੰਦਾ ਕਿ ਇੱਕ ਗੱਲ ਖਿਆਲ ਕਰਿਓ ਕਿ ਹਰ ਚੋਲੇ ਵਾਲਾ ਸੰਤ ਨਹੀਂ ਹੋ ਸਕਦਾ, ਪਰ ਹਰ ਚੋਲੇ ਵਾਲਾ ਪਖੰਡੀ ਵੀ ਨਹੀਂ ਹੋ ਸਕਦਾ। ਇਸ ਕਰਕੇ ਸਾਨੂੰ ਵੇਖਣਾ ਪਏਗਾ, ਉਹਦਾ ਜੀਵਨ ਵੇਖਣਾ ਪਏਗਾ, ਉਹਦਾ ਕਰਮ ਵੇਖਣਾ ਪਏਗਾ। ਤੇ ਪੰਡਿਤ ਗੁਲਾਬ ਸਿੰਘ ਜੀ ਨੇ ਸੰਤਾਂ ਦੇ ਜੀਵਨ ਤੇ ਬੜੀ ਸੋਹਣੀ ਗੱਲ ਕਹੀ ਹੈ। ਆਪਣੀ ਮੌਜ ਵਿੱਚ ਬੈਠਿਆਂ ਕਹਿੰਦੇ ਵਰਮਾ, ਸਰੀਰਾਂ ਨੂੰ ਘਾੜਨ ਦੀ ਡਿਊਟੀ ਤੇਰੀ ਲਾਈ ਸੀ, ਕਹਿੰਦੇ ਤੂੰ ਇੱਕ ਬਹੁਤ ਵੱਡੀ ਗਲਤੀ ਕਰੀ ਆਪਣੀ ਜ਼ਿੰਦਗੀ ਦੇ ਵਿੱਚ। ਕਹਿੰਦੇ ਬਿਦ ਏਕ ਅਨੀਤ ਕਰੀ ਜਗ ਮੈਂ, ਸ਼ੁਭ ਸੰਤਨ ਕੇ ਤਨ ਪੇਟ ਲਾਏ, ਤੇ ਇੱਕ ਖੋਟੀ ਨੀਤ ਇਹ ਹੋ ਗਈ ਜਿਹੜੇ ਤੂੰ ਸ੍ਰੇਸ਼ਟ ਸਾਧੂਆਂ ਦੇ ਤਨਾਂ ਨੂੰ ਪੇਟ ਲਾ ਦਿੱਤੇ। ਜੇ ਪੇਟ ਲਾ ਵੀ ਦਿੱਤੇ ਸੀ ਉਦੋਂ ਵੱਡੀ ਗਲਤੀ ਇਹ ਕਰ ਗਿਆ, ਤਿੰਨ ਪੱਲਵ ਨਾਹੇ ਆਹਾਰ ਬਣਾਏ। ਫਿਰ ਕਮ ਸੇ ਕਮ ਉਹਨਾਂ ਦਾ ਆਹਾਰ ਸੀ ਜਿਹੜਾ ਉਹ ਪੱਤੇ ਬਣਾ ਦਿੰਦਾ, ਘਾਹ ਬਣਾ ਦਿੰਦਾ, ਜ਼ਰੂਰੀ ਤੂੰ ਸੰਸਾਰ ਵਾਲਾ ਆਹਾਰ ਬਣਾਉਣਾ ਸੀ। ਤੈਨੂੰ ਪਤਾ ਕਹਿੰਦੇ ਤੇਰੀ ਇਸ ਗਲਤੀ ਦਾ ਨਤੀਜਾ ਕੀ ਹੋਇਆ, ਕਹਿੰਦੇ ਅਤ ਦੀਨ ਮਲੀਨ ਦੁਖੀ ਨਰਜੋ, ਤਿੰਨ ਘਰ ਤਰ ਭੀਖ ਮੰਗਾਏ, ਤੂੰ ਉਹਨਾਂ ਸ੍ਰੇਸ਼ਟ ਸਾਧੂਆਂ ਨੂੰ ਉਹਨਾਂ ਦੇ ਘਰਾਂ ਤੱਕ ਭੇਜ ਦਿੱਤਾ ਜਿਹੜੇ ਇਸ ਦੁਨੀਆਂ ਦੇ ਵਿਸ਼ੇ ਵਿਕਾਰੀ ਔਰ ਮਲੀਨ ਪੁਰਸ਼ ਨੇ। ਮੁੱਖ ਚਾਰ ਦਾ ਫੇਰ ਵਿਚਾਰ ਕੀ, ਉਹ ਤੂੰ ਵਿਚਾਰ ਨਹੀਂ ਕੀਤੀ। ਅੱਗੇ ਉਹ ਫਿਰ ਕਹਿੰਦੇ ਅਲੰਕਾਰ ਬੰਨਿਆ ਹੈ, ਕਹਿੰਦੇ ਬਰਮਾ ਨੇ ਮੇਰੀ ਇਸ ਗੱਲ ਦਾ ਜਵਾਬ ਦਿੱਤਾ, ਕਹਿੰਦੇ ਇਹ ਮਹਾਂਪੁਰਖ ਇੱਕ ਗੱਲ ਯਾਦ ਰੱਖ, ਸ਼ੁਭ ਸੰਤ ਕਰੇ ਤਨ ਸੇ ਤਪਸਾ, ਮਨ ਕਹਿ ਹਰ ਸੇਵਤ ਧਿਆਨ ਲਗਾਏ। ਮੈਨੂੰ ਪਤਾ ਹੈ ਜਿਹੜੇ ਸ੍ਰੇਸ਼ਟ ਸਾਧੂ ਨੇ ਉਹਨਾਂ ਦਾ ਤਨ ਤਪੱਸਿਆ ਵਿੱਚ ਹੈ ਤੇ ਮਨ ਵਾਹਿਗੁਰੂ ਦੇ ਸਿਮਰਨ ਵਿੱਚ ਹੈ। ਜਿਨਕੇ ਪਦ ਪਾਵਨ ਤੇ ਤੀਰਥ ਪਵਿੱਤਰ, ਜਿਨ੍ਹਾਂ ਦੇ ਚਰਨਾਂ ਦੇ ਨਾਲ ਤੀਰਥ ਪਵਿੱਤਰ ਹੋ ਜਾਂਦੇ ਨੇ, ਕਹਿੰਦੇ ਵਿਦ ਨੀਤ ਵਿਚਾਰ ਕੀਓ ਮਨ ਮੈਂ, ਸ਼ੁਭ ਸੰਤਨ ਕੇ ਤਨ ਪੇਟ ਲਾਏ। ਕਹਿੰਦੇ ਮੈਂ ਤਾਂ ਬੜੀ ਵਾਰ ਸੋਚਿਆ ਸੀ ਸਾਧੂਆਂ ਦੇ ਪੇਟ ਲਾਉਣ ਤੋਂ ਪਹਿਲਾਂ। ਕਹਿੰਦੇ ਕਿਉਂ, ਕਹਿੰਦੇ ਉਹਦਾ ਕਾਰਨ ਸੀ ਜਿਨ੍ਹਾਂ ਨੂੰ ਤੂੰ ਦੀਨ ਮਲੀਨ ਦੁਖੀ ਨਰ ਕਹਿੰਦਾ, ਜਿਨ੍ਹਾਂ ਦੇ ਚਰਨਾਂ ਤੋਂ ਕਹਿੰਦੇ ਤੀਰਥ ਪਵਿੱਤਰ ਹੋ ਜਾਂਦੇ ਨੇ, ਜੇ ਮੈਂ ਸੰਤਾਂ ਦੇ ਪੇਟ ਨਾ ਲਾਉਂਦਾ ਉਹ ਮਨਮੁਖੀ ਲੋਕਾਂ ਦੇ ਘਰ ਕਿਵੇਂ ਪਵਿੱਤਰ ਹੁੰਦੇ, ਉਹਨਾਂ ਦੇ ਸਰੀਰ ਕਿਵੇਂ ਪਵਿੱਤਰ ਹੁੰਦੇ, ਜੇ ਉਹਨਾਂ ਦਾ ਆਹਾਰ ਤਿਣ ਪੱਲਵ ਹੋਣਾ ਸੀ ਉਹਨਾਂ ਦੇ ਘਰ ਉਹਨਾਂ ਨੇ ਨਹੀਂ ਜਾਣਾ ਸੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਸਾਧੂ ਦਾ ਜੀਵਨ ਐਸਾ ਹੈ, ਸਾਧੂ ਸੰਗ ਕਰੋ ਸਭ ਕੋਏ, ਸਦਾ ਹੀ ਉਸ ਸਾਧੂਆਂ ਦੀ ਸੰਗਤ ਕਰਨਾ ਕਰੋ, ਕਿਉਂਕਿ ਉਹ ਸਾਧੂ ਸੰਗਤ ਦੇ ਵਿੱਚੋਂ
ਸਦਾ ਕਲਿਆਣ ਫਿਰ ਦੁੱਖ ਨਾ ਹੋਏ।
ਕਲਿਆਣ ਨੂੰ ਮੁਕਤੀ ਦਾ ਹੈ ਕਿ ਸਾਧੂਆਂ ਦੇ ਸੰਗਤ ਵਿੱਚੋਂ ਸਤ ਸੰਗਤ ਦੇ ਵਿੱਚੋਂ ਕਲਿਆਣ ਮਿਲਣਾ ਹੈ, ਮੁਕਤੀ ਮਿਲਣੀ ਹੈ, ਫਿਰ ਦੁੱਖ ਨਾ ਹੋਏ। ਫਿਰ ਕਾਮ ਕਰੋ ਲੋਭ ਅਹੰਕਾਰ ਦਾ, ਅਥਵਾ ਜੰਮਣ ਔਰ ਮਰਨ ਦਾ ਇਹ ਦੁੱਖ ਨਹੀਂ ਮਿਲੇਗਾ।
ਪ੍ਰੇਮ ਭਗਤ ਭਜ ਗੁਣੀ ਨਿਧਾਨ,
ਉਹ ਗੁਣੀ ਨਿਧਾਨ ਭਾਵ ਜੋ ਗੁਣਾ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਭਜਣਾ ਯਾਦ ਕਿਵੇਂ ਕਰਨਾ, ਪ੍ਰੇਮਾ ਭਗਤੀ ਦੇ ਨਾਲ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਇਸ ਕਰਕੇ ਪ੍ਰੇਮ ਸਾਧ ਉਸ ਵਾਹਿਗੁਰੂ ਦਾ ਆਰਾਧਨ ਕਰਨਾ ਹੈ।
ਨਾਨਕ ਦਰਗ ਹੈ ਪਾਈਐ ਮਾਨ,
ਜਦੋਂ ਇਸ ਹਿਸਾਬ ਨਾਲ ਪਾਤਸ਼ਾਹ ਕਹਿੰਦੇ ਜੀਵਨ ਗੁਜ਼ਾਰੋਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਫਿਰ ਸਨਮਾਨ ਮਿਲੇਗਾ, ਫਿਰ ਜਮਾਂ ਦਾ ਅਪਮਾਨ ਨਹੀਂ ਮਿਲੇਗਾ। ਇਹ ਸਨਮਾਨ ਲੈਣ ਲਈ ਪ੍ਰੇਮਾ ਭਗਤੀ ਦੇ ਸਹਿਤ ਸਾਧੂਆਂ ਦੀ ਸੰਗਤ ਅਥਵਾ ਸਤ ਸੰਗਤ ਦੇ ਵਿੱਚ, ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ ਮਹਾਨ ਜਿਹੜਾ ਸਿਧਾਂਤ ਹੈ ਉਥੋਂ ਪ੍ਰਾਪਤ ਹੋਏਗਾ ਬੋਲਿਆਂ ਕੋਲੋਂ ਅਖਰਵਾਦ ਕਾਟ, ਜੋ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ, ਕਿਹਾ ਗਿਆ ਹੋਵੇ। ਸਤਿਗੁਰੂ ਪਾਤਸ਼ਾਹ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਆਓ ਹੁਣ ਪੰਥ ਦੇ ਮਹਾਨ ਵਿਦਵਾਨ ਕਵੀ ਭਾਈ ਲਖਵੀਰ ਸਿੰਘ ਜੀ ਮਸਤ, ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ, ਕੇਵਲ ਗਾਇਕੀ ਨਹੀਂ ਬੜੀ ਬਖਸ਼ਿਸ਼ ਹੈ ਕਿ ਵਿਦਿਆ ਦੇ ਅੱਖਰ ਵੀ ਹਨ, ਬੜਾ ਪ੍ਰਭਾਵਿਤ ਕਰਦੇ ਹਨ ਉਹਨਾਂ ਦੇ ਅਕਸ਼ਰ ਜਦੋਂ ਸੰਗਤ ਵਿੱਚ ਬੋਲਦੇ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇੱਥੇ ਸਮਾਪਤੀ ਹੈ। ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਨ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।